ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚਲਹੇ ਲਖ ਦਰਿਆਓ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚਲਹੇ ਲਖ ਦਰਿਆਓ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੀ ਆਕਾਸ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਖਿਆਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਆਤ ਸੋ ਸਿਰ ਜਾਲ ਪਪਣੈ ਜੋ ਸਿਰ ਨਿਮੈ ਗੁਰ ਅਮਰ ਨਿਤ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਗੁਰੂ ਸੰਗਤ ਦੀ ਯੁੱਗ ਦੁਆਰਾ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਜਿਸ ਸਮੇਂ ਦੀ ਆਪ ਜੀ ਨਿਤਾ ਪ੍ਰਤੀ ਉਡੀਕ ਕਰਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਰੁੱਟ ਕਰਕੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਆਸਾ ਦੀ ਵਾਰ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 464 ਅਤੇ 465 'ਤੇ ਸ਼ੋਭਨੀਕ ਹਨ। ਸਿੱਖ ਧਰਮ ਦੇ ਬਾਨੀ ਜਾਹਰ ਪੀਰ ਸਰਬ ਕਲਾ ਸਮਰੱਥ ਜਗਤ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਵਾਰ ਹੈ। ਵਾਰਾਂ ਦਾ ਮੂਲ ਸਰੂਪ ਪੌੜੀਆਂ ਹੋਣ ਕਰਕੇ ਇਸ ਵਾਰ ਦੇ ਵਿੱਚ 24 ਪੌੜੀਆਂ ਜਗਤ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਪੌੜੀਆਂ ਦੇ ਭਾਵ ਨੂੰ ਪ੍ਰਗਟ ਕਰਦੇ ਹੋਏ ਬਹੁਤੇ ਸ਼ਲੋਕ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹਨ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਵਾਰਾਂ ਜੋ ਪੌੜੀਆਂ ਦਾ ਮੂਲ ਸਰੂਪ ਸੀ, ਪੌੜੀਆਂ ਦੇ ਭਾਵ ਨੂੰ ਪ੍ਰਗਟ ਕਰਦੇ ਹੋਏ ਸ਼ਲੋਕ ਵੀ ਅੰਕਿਤ ਕਰਵਾਏ ਅਤੇ ਵਧੇ ਹੋਏ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰਵੇ ਸਤਿਗੁਰੂ ਜੀ ਨੇ ਸੁਸ਼ੋਭਿਤ ਕਰਵਾਏ ਸਨ। ਇਸ ਵਾਰ ਦੇ ਆਰੰਭ ਸਮੇਂ ਵੀ ਜਿਹੜਾ ਸਿਰਲੇਖ ਹੈ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਉਹ ਇਸੇ ਗੱਲ ਦੀ ਹੀ ਸਾਨੂੰ ਪ੍ਰੇਰਨਾ ਕਰਦਾ ਹੈ। ਸੋ ਸਤਿਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਜਿਹੜੀ ਰਹਾਉ ਵਾਲੀ ਪੰਗਤੀ ਹੈ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ, ਹੇ ਪ੍ਰਭੂ ਮੈਂ ਤੇਰੇ ਤੋਂ ਬਲਹਾਰ, ਕਿਉਂਕਿ ਤੁਸੀਂ ਆਪਣੀ ਇਸ ਕੁਦਰਤ ਨੂੰ ਸਾਜ ਕੇ ਇਸ ਕੁਦਰਤ ਵਿੱਚ ਹੀ ਵੱਸਦੇ ਹੋ, ਇਸ ਕੁਦਰਤ ਤੋਂ ਵੱਖ ਨਹੀਂ, ਅਤੇ ਤੇਰੀ ਸਾਜੀ ਹੋਈ ਕੁਦਰਤ ਇਹ ਜੀਵ ਜੰਤ ਕਦੇ ਵੀ ਤੇਰਾ ਅੰਤ ਨਹੀਂ ਪਾ ਸਕਦੇ। ਸੋ ਇਹੀ ਨੁਕਤਾ ਸਤਿਗੁਰੂ ਜੀ ਨੇ ਅੱਜ ਦੀ ਇਸ ਚੌਥੀ ਪੌੜੀ ਦੇ ਵਿੱਚ ਅਤੇ ਨਾਲੇ ਜੋ ਦੋ ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ ਹਨ, ਇਹੀ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਜੋ ਕੁਝ ਵੀ ਇਸ ਸੰਸਾਰ ਵਿੱਚ ਅਸੀਂ ਦੇਖ ਰਹੇ ਹਾਂ, ਭਾਵੇਂ ਉਹ ਚੱਲਦੀਆਂ ਹਵਾਵਾਂ ਨੇ, ਵਗਦੇ ਪਾਣੀ ਨੇ, ਚੜ੍ਹੇ ਹੋਏ ਸੂਰਜ ਅਤੇ ਚੰਦਰਮਾ ਨੇ, ਬਲਦੀ ਹੋਈ ਅੱਗ ਹੈ, ਚਾਹੇ ਕੋਈ ਦੇਹਧਾਰੀ ਸਰੀਰਕ ਜੀਵ ਨੇ, ਚਾਹੇ ਕੋਈ ਦੇਹਪੁਰੀ ਵਿੱਚ ਵਸਣ ਵਾਲੇ ਹਨ, ਇਹ ਸਭ ਹੀ ਉਸ ਪਰਮਾਤਮਾ ਦੇ ਡਰ ਵਿੱਚ ਨੇ, ਪ੍ਰਭੂ ਦੀ ਰਜ਼ਾ ਵਿੱਚ ਨੇ, ਮਾਲਕ ਦੇ ਹੁਕਮ ਵਿੱਚ ਨੇ। ਇਸ ਗੱਲ ਦੀ ਸੋਝੀ ਮਨੁੱਖ ਨੂੰ ਉਸ ਵੇਲੇ ਆਉਂਦੀ ਹੈ ਜਦੋਂ ਪਰਮਾਤਮਾ ਆਪਣੀ ਨਦਰ ਕਰਕੇ ਜੀਵ ਨੂੰ ਸਮਰੱਥ ਸਤਿਗੁਰੂ ਦੇ ਨਾਲ ਮਿਲਾ ਦਿੰਦਾ। ਫਿਰ ਮਨੁੱਖ ਕਿਸੇ ਅਲਪ ਸ਼ਕਤੀ ਦੀ ਪੂਜਾ ਨਹੀਂ, ਜੋ ਸ਼ਕਤੀਆਂ ਰੱਬ ਦੇ ਡਰ ਵਿੱਚ ਨੇ ਉਹਨਾਂ ਦੀ ਪੂਜਾ ਨਹੀਂ, ਸਗੋਂ ਉਸ ਮਾਲਕ ਦੀ ਆਰਾਧਨਾ ਕਰਦਾ ਜਿਹਦੇ ਹੁਕਮ ਵਿੱਚ, ਜਿਹਦੇ ਡਰ ਵਿੱਚ, ਜਿਹਦੀ ਰਜ਼ਾ ਵਿੱਚ ਸਾਰਾ ਬ੍ਰਹਿਮੰਡ ਕਿਸੇ ਨਿਯਮ ਦੇ ਵਿੱਚ ਚੱਲ ਰਿਹਾ। ਜਿੱਥੇ ਆਪ ਜੀ ਨੇ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਤੀਸਰੇ ਗੁਰਦੇਵ ਸੇਵਾ ਅਤੇ ਸਿਮਰਨ ਦੇ ਮੁਜੱਸਮੇ, ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਪਰਬਤ ਮੇਰਾਣ ਸੁਜਾਨ ਪੁਰਖ, ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ प्रकाश गुरपुरब के रूप में जिथे सचखंड श्री हरिमंदर साहब विखे उत्थे संसार भर में जिथे भी गुरु नानक नाम लेवा संगतां रह रही ने बड़ी ही श्रद्धा ते भावना सहित मनाया जा रहा है। सब तो पहला जिथे गुरु फतेह की आपां सांझ करनी है उत्थे सारिया संगतां नू तीसरे गुरदेव साहिब सतगुरु गुरु अमरदास महाराज जी दे प्रकाश गुरपुरब दियां बहुत बहुत वधाइयां। गुरु फतेह सारे प्रवान करो, आखो जी वाहेगुरु जी का खालसा वाहेगुरु जी की फतेह। सतगुरु गुरु अमरदास महाराज जिन्हां दा प्रकाश अमृतसर जिले दे नगर बासर के 1479 नूं सत्कारयोग पिता भाई तेजभान जी अते सत्कारयोग माता सुलखणी जी दे घर होया। बाबा अमरदास जी छोटी अवस्था दे विच जिथे पिता पुरखी किरत करया करदे सन उत्थे मन दे अंदर एक लगन सी कि आ मनुखा जीवन जेड़ा है इनू सफल कीता जावे। मनुखा जीवन दी सफलता लई सतगुरु गुरु अमरदास महाराज सच्चे गुरु दी खोज विच तुरे। इतिहास विच जिक्र आउंदा है कि 20 वार सतगुरु साहब जी ने गंगा आदिक तीर्थां दा इशनान भी कीता। एक जग्यासा सी, एक लोचा सी, पर जिथे भी जांदे ना तां मन दा टिका मिलदा ना ही सच्चे गुरु दी प्राप्ति हुंदी। मन दे विच इस लगन दे मुताबक जदों भी किते जथे दे रूप विच संगती रूप दे विच तीर्थ यात्रा करन जाया करदे सन, जिथे किते रात पैंदी उत्थे आप भी संग समेत रुकदे। कदे कदे इन्हां दे संगी साथी जो तीर्थ यात्री सन वो इन्हां दे नगर बासर के विखे जदों ठहरदे ते बाबा अमरदास जी उन्हां दी सेवा विच सदा तत्पर रहिंदे। जिथे उन्हां दे इशनान करन दा प्रबंध करदे, जल पाणी छकाउंदे, आराम करन लई मंजे बिस्तरे दा प्रबंध करदे, उत्थे समें समें मन दे अंदर जेड़ी खोज सी, मन दे अंदर जेड़ी जग्यासा सी, लगन सी, इस विषय ते आए गए संगी साथियां दे नाल विचार चर्चा भी करया करदे सन। एक वार एक ब्रह्मचारी ने बाबा अमरदास जी दे अंदर दी लगन नूं वेख के प्रश्न कीता कि तुसी तीर्थ यात्रा भी करदे हो, आए गए दी सेवा भी करदे हो, मालक दे दर दियां कथा कहानियां भी करदे हो, तुसी ये दसो भी तुहाडा गुरु कौन है। जिवें सानू कोई पुछ लवे भी तुसी घर तो तुरे सचखंड श्री हरिमंदर साहब दर्शन करन लई गए, श्री आनंदपुर साहब दर्शन करन लई गए, श्री पटना साहब, श्री हजूर साहब जां होर इतिहासक स्थानां दी तुसी यात्रा करदे हो, लंगर भी लाउंदे हो, सेवा भी करदे हो, पर तुहाडा गुरु किहड़ा है? ते साडा इक्को ही उत्तर होवेगा कि धन गुरु ग्रंथ साहिब महाराज साडे गुरु ने, ते सतगुरु गुरु ग्रंथ साहिब महाराज दे हजूर पंजां प्यारियां तों जदों असी खंडे दी पौल दीख्या दे रूप विच प्राप्त करदे हाँ, ये सिक्खी दे अंदर दाखला लैणा है। ते जे ये सारा कुछ साडे जीवन विच नहीं, असी सेवा भी करदे हाँ, तीर्थ यात्रा भी करदे हाँ, ते जदों कोई सानू ये प्रश्न करेगा ते सचमुच कई वार असी अपना सिर झुका लैंदे हाँ, क्योंकि साडे कोल उत्तर कोई नहीं हुंदा। इस तरह बाबा अमरदास जी नू जदों पुछया भी लगन बड़ी है, तीर्थ यात्रा हर साल करदे हो, आए गए दी सेवा करदे हो, पर गुरु केड़ा? बाबा अमरदास जी ने अगों उत्तर दिता, कहन लगे सच्चे गुरु दी खोज वास्ते तुरे सां, कच्चे पिल्ले पखंडी लुट कसुट करन वाले तां थां थां मिले,
ਤੀਰਥ ਜਾਉ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਪਰ ਅੱਜ ਤੱਕ ਮੈਨੂੰ ਸੱਚੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਬਸ ਇਹ ਸੁਣਨ ਦੀ ਦੇਰ ਸੀ, ਉਹ ਬ੍ਰਹਮਚਾਰੀ ਇਹ ਕਹਿ ਕੇ ਕਿ ਮਾਲਕਾ ਮੈਨੂੰ ਬਖਸ਼ ਲਵੀਂ, ਮੈਂ ਉਹਦੇ ਘਰ ਰਾਤ ਕੱਟੀ ਹੈ, ਉਹਦੇ ਘਰ ਦਾ ਜਲ ਪਾਣੀ ਛਕਿਆ, ਉਹਦਾ ਸੰਗ ਕੀਤਾ, ਜਿਹੜਾ ਤੀਰਥ ਯਾਤਰਾ 'ਤੇ ਕਰਦਾ, ਆਏ ਗਏ ਦੀ ਸੇਵਾ 'ਤੇ ਕਰਦਾ, ਤੇਰੇ ਘਰ ਦੀਆਂ ਗੱਲਾਂ 'ਤੇ ਕਰਦਾ, ਪਰ ਹੈ ਅਜੇ ਤੱਕ ਨਗੁਰਾ, ਕਿਉਂਕਿ ਸਤਿਗੁਰ ਬਾਜੋਂ ਗੁਰ ਨਹੀਂ ਕੋਏ, ਨਗੁਰੇ ਕਾ ਹੈ ਨਾਉ ਬੁਰਾ। ਇਹ ਗੱਲ ਕਹਿ ਕੇ ਬ੍ਰਹਮਚਾਰੀ ਤਾਂ ਅੱਗੇ ਤੁਰ ਪਿਆ, ਪਰ ਬਾਬਾ ਅਮਰਦਾਸ ਜੀ ਦੇ ਅੰਦਰ ਇੱਕ ਬਹੁਤ ਵੱਡਾ ਸੱਲ, ਇੱਕ ਬਹੁਤ ਵੱਡੀ ਪੀੜਾ ਨੇ ਜਨਮ ਲਿਆ। ਆਪਣੇ ਨਗਰ ਬਾਸਰ ਕੇ ਵਿਖੇ ਇਸੇ ਤੜਫ ਦੇ ਵਿੱਚ ਦਿਨ ਰਾਤ ਵਿਆਕਲ ਹੋ ਗਏ। ਇੱਕ ਦਿਨ ਜਦੋਂ ਬੀਬੀ ਅਮਰੋ ਜੀ, ਜੋ ਗੁਰੂ ਅੰਗਦ ਦੇਵ ਮਹਾਰਾਜ ਦੀ ਸੁਪੁੱਤਰੀ ਸੀ, ਉਹ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨੂੰ ਵਿਆਹੇ ਹੋਏ ਸਨ, ਕਿਉਂਕਿ ਬਾਬਾ ਅਮਰਦਾਸ ਜੀ ਚਾਰ ਭਰਾ ਸਨ, ਸਭ ਤੋਂ ਵੱਡੇ ਆਪ, ਉਹਨਾਂ ਤੋਂ ਛੋਟੇ ਬਾਬਾ ਈਸਰਦਾਸ, ਜਿਨ੍ਹਾਂ ਦੇ ਘਰ ਭਾਈ ਗੁਰਦਾਸ ਜੀ ਦਾ ਜਨਮ ਹੋਇਆ। ਉਸ ਤੋਂ ਬਾਅਦ ਬਾਬਾ ਖੇਮ ਰਾਏ ਜੀ, ਜਿਨ੍ਹਾਂ ਦੇ ਪੁੱਤਰ ਸਨ ਬਾਬਾ ਸਾਵਣ ਮੱਲ ਜੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਇਮਾਰਤੀ ਲੱਕੜ ਦੀ ਲੋੜ ਸੀ, ਇਸ ਕਰਕੇ ਹਰੀਪੁਰ ਰਿਆਸਤ ਵਿੱਚ ਉਹਨਾਂ ਨੂੰ ਭੇਜਿਆ ਸੀ। ਚੌਥੇ ਸਨ ਬਾਬਾ ਅਮਰਦਾਸ ਜੀ ਆਪ, ਅਤੇ ਜਿਹੜੇ ਤੀਸਰੇ ਭਰਾ ਸਨ ਭਾਈ ਮਾਣਕ ਚੰਦ, ਉਹਨਾਂ ਦੇ ਪੁੱਤਰ ਸਨ ਭਾਈ ਜੱਸੂ ਜੀ, ਜਿਨ੍ਹਾਂ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ, ਉਹ ਵਿਆਹੇ ਹੋਏ ਸਨ। ਅਤੇ ਸਤਿਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ, ਦੁੱਧ ਰਿੜਕਦੇ, ਨਿਤਨੇਮ ਕਰਦੇ, ਗੁਰੂ ਕੀ ਬਾਣੀ ਦੇ ਜਿਹੜੇ ਸ਼ਬਦ ਸਨ ਉਹਨਾਂ ਨੂੰ ਕੰਠ ਕਰਕੇ ਨਾਲ ਦੀ ਨਾਲ ਘਰ ਦਾ ਕੰਮ ਕਾਜ ਕਰੀ ਜਾਂਦੇ, ਅਤੇ ਨਾਲ ਦੀ ਨਾਲ ਬੜੇ ਪਿਆਰ ਵਿੱਚ ਗੁਰੂ ਕੀ ਬਾਣੀ ਨੂੰ ਉਹ ਗਾਇਆ ਕਰਦੇ ਸਨ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਉਹਨਾਂ ਦੇ ਪਿਤਾ ਜੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਜਦੋਂ ਖਡੂਰ ਸਾਹਿਬ ਵਿਖੇ ਉਹਨਾਂ ਨੇ ਭਾਈ ਜੋਧ ਰਾਏ ਜੀ ਤੋਂ ਆਸਾ ਜੀ ਦੀ ਵਾਰ ਨੂੰ ਸਰਵਣ ਕੀਤਾ ਸੀ, ਅਤੇ ਬਸ ਲਗਨ ਲੱਗ ਗਈ ਅਤੇ ਉਹ ਲਗਨ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਤੱਕ ਲੈ ਗਈ। ਇਵੇਂ ਬੀਬੀ ਅਮਰੋ ਜੀ ਵੀ ਕਿਰਤ ਵੀ ਕਰਦੇ ਸਨ। ਇਹ ਨਹੀਂ ਕਿ ਰਸੋਈ ਘਰ ਦਾ ਕੰਮ ਕਾਜ ਛੱਡ ਕੇ ਵੱਖਰੇ ਹੋ ਕੇ ਨਿਤਨੇਮ ਕਰਨ ਬਹਿ ਜਾਣਾ ਜਾਂ ਬਾਣੀ ਨੂੰ ਗਾਉਣ ਲੱਗ ਪੈਣਾ, ਨਾਲ ਨਾਲ ਕਿਰਤ ਵੀ ਕਰਨੀ, ਕਿਉਂਕਿ ਸਿੱਖ ਧਰਮ ਦਾ ਬੁਨਿਆਦੀ ਅਸੂਲ ਹੀ ਇਹ ਹੈ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਸਤਿਗੁਰੂ ਸਾਹਿਬ ਜੀ ਬਾਬਾ ਅਮਰਦਾਸ ਜੀ ਜਦੋਂ ਇਹ ਸਰਵਣ ਕਰ ਰਹੇ ਸਨ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ, ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰ ਤੇਰੇ ਗੁਣ ਗਲਿਆ ਰਹਾਉ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਕਹੋ ਨਾਨਕ ਤ੍ਰਿਸ਼ਟਾ ਸਦੇਹਾ। ਜਿਹਦਾ ਭਾਵ ਸੀ ਕਿ ਮਨੁੱਖ ਜਿਸ ਤਰ੍ਹਾਂ ਦੀ ਕਰਨੀ ਕਰਦਾ ਉਸ ਤਰ੍ਹਾਂ ਦੇ ਇਹਦੇ ਸੰਸਕਾਰ ਲਿਖੇ ਜਾਂਦੇ ਨੇ, ਉਹਦੇ ਮੁਤਾਬਕ ਹੀ ਇਹ ਉਸ ਪਾਸੇ ਵੱਲ ਖਿੱਚਿਆ ਜਾਂਦਾ, ਪ੍ਰਭੂ ਨੂੰ ਵਿਸਾਰ ਕੇ ਇਹਦੀ ਜ਼ਿੰਦਗੀ ਵਿੱਚੋਂ ਤਮਾਮ ਗੁਣ ਖਤਮ ਹੋ ਜਾਂਦੇ ਨੇ। ਇਹਦਾ ਹਰ ਕਰਮ ਧਰਮ ਹਰ ਘੜੀ ਇਹਦੇ ਵਾਸਤੇ ਫਾਹੀ ਬਣ ਕੇ, ਬੰਧਨ ਬਣ ਕੇ ਇਹਨੂੰ ਜਕੜਦਾ ਹੈ। ਇਹਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਜਿਵੇਂ ਭੱਠੀ ਦੇ ਵਿੱਚ ਕੋਲੇ ਮਗਦੇ ਨੇ, ਉਹਦੇ ਵਿੱਚ ਲੋਹਾ ਸੜਦਾ ਹੈ, ਸੰਨੀ ਦੇ ਨਾਲ ਪਾਸੇ ਬਦਲੇ ਜਾਂਦੇ ਨੇ, ਇਸੇ ਤਰ੍ਹਾਂ ਕਾਇਆ ਰੂਪੀ ਭੱਠੀ ਵਿੱਚ ਕੋਲੇ ਰੂਪੀ ਜਿਹੜੇ ਪਾਪਾਂ ਰੂਪੀ ਕੋਲੇ ਨੇ, ਉਹਦੇ ਵਿੱਚ ਇਹਦਾ ਮਨ ਰੂਪੀ ਲੋਹਾ ਸੜ ਰਿਹਾ, ਅਤੇ ਪੰਜ ਵਿਕਾਰਾਂ ਦੀ ਅੱਗ ਚਾਹੀਦਾ ਤਾਂ ਇਹ ਸੀ ਕਿ ਇਹ ਪਰਮੇਸ਼ਰ ਦੇ ਨਾਮ ਰੂਪੀ ਜਲ ਨਾਲ ਇਹਨੂੰ ਠੰਡਿਆਂ ਕਰਦਾ, ਸਗੋਂ ਪਾਪਾਂ ਰੂਪੀ ਕੋਲੇ ਪਾ ਪਾ ਕੇ ਇਸਨੇ ਅੱਗ ਹੋਰ ਤੇਜ਼ ਕਰ ਦਿੱਤੀ। ਇਹਦਾ ਮਨ ਸੜੇ ਹੋਏ ਲੋਹੇ ਵਰਗਾ, ਮਨੂਰ ਵਰਗਾ ਬਣ ਗਿਆ। ਇਹਦੀ ਆਸ ਬਿਲਕੁਲ ਮੁੱਕ ਗਈ। ਪਰ ਜਦੋਂ ਇਸ ਤਰ੍ਹਾਂ ਦੀ ਵੀ ਹਾਲਤ ਹੋਵੇ, ਭਇਆ ਮਨੂਰ, ਬਿਲਕੁਲ ਮਨੂਰ ਵਰਗਾ ਸੜੇ ਹੋਏ ਲੋਹੇ ਵਰਗਾ ਮਨ ਹੋ ਜਾਵੇ, ਕਹਿੰਦੇ ਇੱਕ ਆਸ ਫਿਰ ਵੀ ਮਗਰ ਬਚਦੀ ਹੈ ਵੀ ਜੇ ਕਿਤੇ ਗੁਰੂ ਮਿਲ ਪਵੇ, ਉਹ ਸੱਚਮੁੱਚ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਜਲ ਦੀ ਬਖਸ਼ਿਸ਼ ਕਰੇ ਅਤੇ ਸਾਡਾ ਸੜੇ ਹੋਏ ਲੋਹੇ ਵਰਗਾ ਮਨ ਵੀ ਗੁਰੂ ਨੂੰ ਮਿਲ ਕੇ ਕੰਚਨ ਹੋ ਜਾਂਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਕਹੋ ਨਾਨਕ ਤ੍ਰਿਸ਼ਟਾ ਸਦੇਹਾ। ਬਸ ਇਹਦੀ ਗੱਲ ਸੁਣਨ ਦੀ ਦੇਰ ਸੀ, ਕਿਹਾ ਬਚੀਏ ਜਿਸ ਗੁਰੂ ਦੀ ਇਹ ਬਾਣੀ ਹੈ। ਮੈਂ ਸੰਖੇਪ ਵਿੱਚ ਅਰਜ ਕਰਾਂ ਕਿਉਂਕਿ ਮੁੱਖ ਵਾਕ ਵੀ ਲੰਬੇਰਾ ਹੈ। ਮੈਨੂੰ ਉਹ ਸਤਿਗੁਰੂ ਦੇ ਕੋਲ ਲੈ ਕੇ ਚੱਲ, ਕਹਿਣ ਲੱਗੇ ਭਤੀਜਾ ਬਰਾਤ ਦੇ ਰੂਪ ਵਿੱਚ ਲੈ ਕੇ ਗਿਆ ਸੀ ਅਤੇ ਕੁੜਮ ਦੇ ਰੂਪ ਵਿੱਚ ਮਿਲੇ ਸਾਂ, ਅੱਜ ਤੁਸੀਂ ਮੈਨੂੰ ਸਿੱਖ ਦੇ ਰੂਪ ਵਿੱਚ ਲੈ ਕੇ ਜਾਓ ਅਤੇ ਮੈਂ ਗੁਰੂ ਨੂੰ ਸਿੱਖ ਦੇ ਰੂਪ ਵਿੱਚ ਮਿਲਣਾ ਚਾਹੁੰਦਾ। ਇਤਿਹਾਸ ਵਿੱਚ ਇਹ ਪਹਿਲੀ ਮਿਲਣੀ ਸੀ, ਕਿਉਂਕਿ ਕੁੜਮਾਂ ਦੀ ਮਿਲਣੀ ਤਾਂ ਸਾਰੇ ਕਰਦੇ ਨੇ, ਪਰ ਸਿੱਖ ਨੇ ਗੁਰੂ ਦੇ ਨਾਲ ਮਿਲਣੀ ਕੀਤੀ। ਉਸ ਮਿਲਣੀ ਦਾ ਜ਼ਿਕਰ ਹੈ ਕਿ ਲੱਖ ਸੰਸਾਰ ਸੰਬੰਧ ਕੋ ਹੋਏ ਸਤਿਗੁਰ ਠਾਂਡੇ, ਤਿਆਰ ਭਏ ਗੱਲ ਮਿਲਣ ਕੋ ਪੱਟ ਤੇ ਕਰ ਕਾਂਡੇ, ਚਰਨ ਗਹੇ ਸ਼੍ਰੀ ਅੰਮ੍ਰਿਤਾਬ ਬੰਧਨ ਕੋ ਠਾਨੀ, ਗੱਲ ਮਿਲਣੇ ਕੋ ਉਚਿਤ ਨਹੀਂ ਲਿਓ ਦਾਸ ਪਛਾਨੀ। ਗੁਰੂ ਅੰਗਦ ਦੇਵ ਮਹਾਰਾਜ ਹੱਥ ਮਿਲਾ ਕੇ ਗਲੇ ਮਿਲਣ ਵਾਸਤੇ ਤਿਆਰ ਸਨ ਕਿ ਸਾਡੀ ਬੱਚੀ ਬਾਬਾ ਅਮਰਦਾਸ ਜੀ ਜੋ ਸਾਡੇ ਕੁੜਮ ਨੇ ਉਹਨਾਂ ਨੂੰ ਨਾਲ ਲੈ ਕੇ ਆ ਰਹੀ ਹੈ। ਪਰ ਬਾਬਾ ਅਮਰਦਾਸ ਜੀ ਚਰਨਾਂ 'ਤੇ ਡਿੱਗ ਪਏ, ਕਹਿਣ ਲੱਗੇ ਕਿ ਜਦੋਂ ਕੁੜਮ ਬਣ ਕੇ ਆਏ ਸਾਂ, ਗਲੇ ਲੱਗ ਕੇ ਮਿਲਣੀ ਕੀਤੀ ਸੀ, ਹੱਥ ਵੀ ਮਿਲਾਇਆ ਸੀ, ਪਰ ਹੁਣ ਸਿੱਖ ਬਣ ਕੇ ਆਇਆ। ਸਿੱਖ ਤਾਂ ਗੁਰੂ ਦੇ ਚਰਨਾਂ ਵਿੱਚ ਸ਼ੋਭਦਾ। ਹਰ ਸਿੱਖ ਇਸ ਤੋਂ ਪਹਿਲਾਂ ਕਿ ਉਹਦੇ ਵਿਆਹ ਦੇ ਸੰਬੰਧ ਵਿੱਚ ਮਿਲਣੀਆਂ ਹੋਣ, ਉਹ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਸਾਡੀਆਂ ਬੱਚੀਆਂ ਅਤੇ ਸਾਡੇ ਬੱਚੇ ਗੁਰੂ ਦਾ ਮਿਲਾਪ ਹਾਸਲ ਕਰ ਲੈਣ। ਅਸੀਂ ਜਨਮ ਸੰਸਕਾਰ ਤੋਂ ਬਾਅਦ ਸਿੱਧੀ ਛਾਲ ਮਾਰ ਕੇ ਬੱਚੇ ਦਾ ਆਨੰਦ ਸੰਸਕਾਰ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਜਿਹੜਾ ਅੰਮ੍ਰਿਤ ਸੰਸਕਾਰ ਹੈ, ਧਰਮ ਸੰਸਕਾਰ ਹੈ, ਉਹ ਅਸੀਂ ਛੱਡ ਜਾਂਦੇ ਹਾਂ। ਦੁਨਿਆਵੀ ਮਿਲਣੀਆਂ ਚੇਤੇ ਨੇ, ਵੇਖੋ ਜੀ, ਪਿਤਾ ਦੀ ਮਿਲਣੀ, ਚਾਚੇ ਦੀ ਮਿਲਣੀ, ਮਾਮੇ ਦੀ ਮਿਲਣੀ, ਫੁੱਫੜ ਦੀ ਮਿਲਣੀ, ਭੂਆ ਦੀ ਮਿਲਣੀ, ਤਾਏ ਦੀ ਮਿਲਣੀ, ਤਾਈ ਚਾਚੀ ਦੀ ਮਿਲਣੀ, ਪਰ ਕਦੇ ਇਹ ਮਨ ਵਿੱਚ ਸੋਚਿਆ ਵੀ ਸਿੱਖ ਦੀ ਗੁਰੂ ਨਾਲ ਵੀ ਮਿਲਣੀ ਹੋਵੇ? ਕਿਉਂਕਿ ਮਨੁੱਖਾ ਜੀਵਨ ਤਾਂ ਸਫਲਾ ਹੋਵੇਗਾ ਜਦੋਂ ਇਸ ਮਨੁੱਖਾ ਜੀਵਨ ਦੇ ਵਿੱਚ ਸਾਨੂੰ ਗੁਰੂ ਦਾ ਮਿਲਾਪ ਹਾਸਲ ਹੋਵੇਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਉਮਰ ਉਸ ਵੇਲੇ 62 ਸਾਲ ਦੀ ਸੀ। 12 ਸਾਲ ਤਿਸ ਗੁਰ ਕੇ ਗਿਰੇ ਢੋਵੋਂ ਪਾਣੀ, ਕਰੜੀ ਘਾਲ ਹੁਕਮ ਰਜਾਈ ਚੱਲ ਕੇ ਹਸਤੀ ਸਿਰ ਜਿਉਂ ਅੰਕਸੈ ਐਰਨ ਜਿਉਂ ਸਿਰ ਦੇ, ਇਸ ਤਰ੍ਹਾਂ ਦੀ ਸੇਵਾ ਕੀਤੀ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ 'ਤੇ ਪ੍ਰਵਾਨ ਹੋਏ, ਨਮਾਣਿਆਂ ਦੇ ਮਾਣ ਬਣ ਗਏ, ਨਤਾਣਿਆਂ ਦੇ ਤਾਣ ਬਣ ਗਏ। ਅਸੀਂ ਬਚਨ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੇ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਗੁਰੂ ਅਮਰਦਾਸ ਮਹਾਰਾਜ ਨੇ ਗੁਰਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਬੜਾ ਵੱਡਾ ਇਨਕਲਾਬ ਲਿਆਂਦਾ। ਅੱਜ ਵੀ ਕਦੇ ਤੁਸੀਂ ਬਿਆਸ ਦਰਿਆ ਦੇ ਕੰਢੇ 'ਤੇ ਵੱਸਦੇ ਹੋਏ ਗੋਇੰਦਵਾਲ ਸਾਹਿਬ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਜਾਓ ਅਤੇ ਕਦੇ ਇਕਾਗਰ ਚਿੱਤ ਹੋ ਕੇ ਸੁਣਿਓ, ਅੱਜ ਵੀ ਕਿਸੇ ਰੱਬੀ ਵਜਦ ਵਿੱਚ ਜੁੜ ਕੇ ਬਿਆਸ ਦਰਿਆ ਦੀਆਂ ਲਹਿਰਾਂ ਇਹ ਕਹਿ ਰਹੀਆਂ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਗੁਰਮਨ ਦੇ ਪ੍ਰਚਾਰ ਲਈ 22 ਮੰਜੀਆਂ ਸਥਾਪਿਤ ਕੀਤੀਆਂ, ਉੱਥੇ 52 ਪੀੜ੍ਹੇ ਜਿਨ੍ਹਾਂ ਦੇ ਵਿੱਚ ਸਾਡੀਆਂ ਸਤਿਕਾਰਯੋਗ ਮਾਤਾਵਾਂ ਅਤੇ ਭੈਣਾਂ ਵੀ ਅੱਗੇ ਆਈਆਂ ਗੁਰਮਤਿ ਪ੍ਰਚਾਰ ਵਾਸਤੇ। ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਜੇ ਅਕਬਰ ਵਰਗਾ ਬਾਦਸ਼ਾਹ ਵੀ ਦਰਸ਼ਨਾਂ ਦੀ ਤਾਂਗ ਲਈ ਮਾਨੋ ਦਰਸ਼ਨ ਕਰਨ ਹਿੱਤ ਆਉਂਦਾ ਅਤੇ ਸਤਿਗੁਰੂ ਜੀ ਉਹਨੂੰ ਵੀ ਇਹੀ ਹੁਕਮ ਕਰਦੇ ਨੇ ਜਦੋਂ ਉਹ ਕਹਿੰਦਾ ਸਤਿਗੁਰੂ ਜੀ ਮੈਨੂੰ ਕੋਈ ਸੇਵਾ ਬਖਸ਼ੋ ਸਾਹਿਬ ਕਹਿਣ ਲੱਗੇ ਜਿਹੜੀ ਸੇਵਾ ਹਰ ਕੋਈ ਕਰ ਸਕਦਾ ਉਸ ਸੇਵਾ ਦਾ ਕੋਈ ਬਹੁਤਾ ਲਾਭ ਨਹੀਂ ਉਹ ਸੇਵਾ ਕਰ ਜਿਹੜੀ ਕੇਵਲ ਤੂੰ ਹੀ ਕਰ ਸਕਦਾ ਉਹ ਸੇਵਾ ਇਹ ਸੀ ਕਿ ਤੇਰੇ ਕੋਲ ਰਾਜ ਭਾਗ ਹੈ ਤੂੰ ਕਾਨੂੰਨ ਰਾਹੀਂ ਮਨੁੱਖਤਾ ਦੀ ਸੇਵਾ ਕਰ ਸਕਦਾ ਸਤਿਗੁਰਾਂ ਨੇ ਆਪਣੇ ਲਈ ਨਹੀਂ ਜਿਹੜੀ ਅਕਬਰ ਬਾਦਸ਼ਾਹ ਨੂੰ ਹੁਕਮ ਦੇ ਕੇ ਸੇਵਾ ਕਰਵਾਈ ਉਹਦੇ ਵਿੱਚ ਮਨੁੱਖਤਾ ਦਾ ਭਲਾ ਸੀ ਇੱਕ ਤਾਂ ਇਹ ਕਿਹਾ ਵੀ ਜਿਹੜਾ 1105 ਵਿੱਚ ਅਲਾਉਦੀਨ ਖਿਲਜੀ ਮੁਸਲਮਾਨ ਬਾਦਸ਼ਾਹ ਨੇ ਜਦੋਂ ਆਪਣੇ ਕਾਜ਼ੀ ਨੂੰ ਪੁੱਛਿਆ ਕਿ ਆਹ ਹਿੰਦੁਸਤਾਨ ਦੇ ਲੋਕ ਮੁਗਲਾਂ ਵਾਸਤੇ ਕਿਸ ਤਰ੍ਹਾਂ ਨੇ ਅਤੇ ਕਾਜ਼ੀ ਨੇ ਬਿਨਾਂ ਝਿਜਕ ਕਹਿ ਦਿੱਤਾ ਕਿ ਇਹ ਧਰਤੀ ਦੀ ਤਰ੍ਹਾਂ ਨੇ ਮੁਗਲ ਬਾਦਸ਼ਾਹ ਨੇ ਥੁੱਕਣਾ ਹੋਵੇ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣਾ ਮੂੰਹ ਖੋਲ੍ਹ ਦੇਣਾ ਚਾਹੀਦਾ ਉਸ ਵੇਲੇ ਅਲਾਉਦੀਨ ਖਿਲਜੀ ਨੇ ਕਿਹਾ ਸੀ ਜਿੰਨੇ ਗੈਰ ਮੁਸਲਮਾਨ ਰਹਿਣਾ ਉਹਦੇ 'ਤੇ ਜਜੀਆ ਟੈਕਸ ਲਾ ਦਿੱਤਾ ਜਾਵੇ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ 1105 ਵਿੱਚ ਸ਼ੁਰੂ ਹੋਇਆ ਜਜੀਆ ਟੈਕਸ ਉਹ ਅਕਬਰ ਬਾਦਸ਼ਾਹ ਨੂੰ ਹੁਕਮ ਦੇ ਕੇ ਮਾਫ਼ ਕਰਵਾਇਆ ਅਤੇ ਦੂਸਰਾ ਜਿਹੜੀ ਸਤੀ ਪ੍ਰਥਾ ਵਰਗੀ ਕੁਰੀਤੀ ਸੀ ਕਿ ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਉਹਨੂੰ ਇਹ ਕਹਿ ਕੇ ਕਿ ਇਹ ਬੰਦੇ ਖਾਣੀ ਹੈ ਉਹਨੂੰ ਮਜਬੂਰ ਕਰ ਦਿੱਤਾ ਜਾਂਦਾ ਪਤੀ ਦੀ ਚਿਖਾ ਦੇ ਵਿੱਚ ਜਿਉਂਦਿਆਂ ਸੜ ਕੇ ਮਰਨ ਲਈ ਸਾਹਿਬ ਕਹਿਣ ਲੱਗੇ ਵੀ ਜਦੋਂ ਕਿਸੇ ਦੀ ਇਸਤਰੀ ਜਦੋਂ ਕਿਸੇ ਦੀ ਪਤਨੀ ਚੜ੍ਹਾਈ ਕਰਦੀ ਹੈ ਅਤੇ ਉਸ ਪੁਰਸ਼ ਨੂੰ ਕਦੇ ਕਿਸੇ ਨੇ ਨਹੀਂ ਕਿਹਾ ਕਿ ਇਹ ਔਰਤ ਖਾਣਾ ਹੈ ਇਹ ਵੀ ਆਪਣੀ ਪਤਨੀ ਦੀ ਚਿਖਾ ਦੇ ਵਿੱਚ ਸੜ ਕੇ ਮਰੇ ਇਹ ਇਸਤਰੀ 'ਤੇ ਜ਼ੁਲਮ ਕਿਉਂ ਸਤਿਗੁਰਾਂ ਨੇ ਅਕਬਰ ਨੂੰ ਹੁਕਮ ਦੇ ਕੇ ਸਤੀ ਪ੍ਰਥਾ ਵਰਗੀ ਜਿਹੜੀ ਕੁਰੀਤੀ ਸੀ ਉਹਦੇ 'ਤੇ ਰੋਕ ਲਗਵਾਈ ਕਿਉਂਕਿ ਇਹ ਕਹਿਣਾ ਬੜਾ ਸੌਖਾ ਕਿ ਪਤੀ ਦੀ ਚਿਖਾ ਦੇ ਵਿੱਚ ਜਿਉਂਦਿਆਂ ਸੜ ਕੇ ਸਤੀ ਹੋ ਜਾਣਾ ਪਰ ਅੱਗ ਦਾ ਕਿੰਨਾ ਸੇਕ ਹੈ ਕਦੇ ਸਾਡੀਆਂ ਭੈਣਾਂ ਅਤੇ ਮਾਤਾਵਾਂ ਸੋਚਣ ਕਿ ਗੁਰੂ ਅਮਰਦਾਸ ਜੀ ਦਾ ਕਿੱਡਾ ਵੱਡਾ ਪਰਉਪਕਾਰ ਹੈ ਅੱਜ ਜੇ ਕੋਈ ਬੀਬੀ ਵਿਧਵਾ ਹੋ ਕੇ ਵੀ ਜਿਉਂਦੀ ਹੈ ਅਤੇ ਇਹ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਨਹੀਂ ਅਤੇ ਕੋਈ ਹੱਕ ਨਹੀਂ ਸੀ ਕਿ ਔਰਤ ਵਿਧਵਾ ਦੇ ਰੂਪ ਵਿੱਚ ਆਪਣਾ ਜੀਵਨ ਜੋ ਸਕੇ ਉਹਨੂੰ ਮਜਬੂਰ ਕਰ ਦਿੱਤਾ ਜਾਂਦਾ ਸੀ ਵੀ ਤੂੰ ਸਤੀ ਹੋ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਉੱਦਮ ਕੀਤਾ ਤੀਰਥਾਂ 'ਤੇ ਗਏ ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ ਇਹ ਪ੍ਰਚਾਰ ਕਰਨ ਵਾਸਤੇ ਕਿ ਤੀਰਥਾਂ 'ਤੇ ਬੈਠੇ ਹੋਏ ਲੋਕੋ ਗੁਰੂ ਵਾਲੇ ਬਣੋ ਕਿਉਂਕਿ ਗੁਰੂ ਹੀ ਇੱਕ ਐਸਾ ਤੀਰਥ ਹੈ ਜਿਹੜਾ ਅੰਦਰ ਦੀ ਮੈਲ ਨੂੰ ਧੋ ਦਿੰਦਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਇਸ ਗੱਲ ਦੀ ਸਮਝ ਆਈ ਗੰਗਾ ਜਮਨਾ ਗੋਦਾਵਰੀ ਸਰਸਵਤੀ ਅਤੇ ਕਰੈ ਉੱਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਕਿ ਗੰਗਾ ਜਮਨਾ ਗੋਦਾਵਰੀ ਸਰਸਵਤੀ ਇਹ ਤੀਰਥ ਲੋਚਦੇ ਨੇ ਨਾਮ ਜਪਣ ਵਾਲਿਆਂ ਦੀ ਧੂੜੀ ਨੂੰ ਕਿ ਕੋਈ ਨਾਮ ਜਪਣ ਵਾਲਾ ਸਾਨੂੰ ਮਿਲੇ ਅਤੇ ਅਸੀਂ ਆਪਣੇ ਮੈਲੇਪਨ ਨੂੰ ਧੋ ਲਈਏ ਇਸ ਗੱਲ ਦੀ ਸਮਝ ਆਈ ਬਾਬਾ ਅਮਰਦਾਸ ਜੀ ਨੂੰ ਕਿ ਅਸਲ ਵਿੱਚ ਉਹ ਗੁਰੂ ਹੀ ਸੱਚਾ ਮਹਾਂਪੁਰਖ ਹੈ ਜਿਹਦੀ ਧੂੜੀ ਨੂੰ ਤੀਰਥ ਵੀ ਲੋਚਦੇ ਨੇ ਜਿਵੇਂ ਬਾਬਾ ਅਮਰਦਾਸ ਜੀ ਇਹ ਗੱਲ ਸਮਝ ਗਏ ਕਿ ਅਸਲ ਵਿੱਚ ਗੁਰੂ ਹੀ ਪੂਰਾ ਤੀਰਥ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅੱਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਦ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਅੱਠ ਸੱਠ ਮੱਜਨ ਹੋਏ ਸਮਝ ਆ ਗਈ ਕਿ ਸਤਿਗੁਰੂ ਐਸਾ ਤੀਰਥ ਹੈ ਜਿਹੜਾ ਸਾਡੇ ਅੰਦਰ ਦੀ ਮੈਲ ਨੂੰ ਧੋਂਦਾ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਜਿੱਥੇ ਇਹ ਸੋਝੀ ਦਿੱਤੀ ਹੈ ਕਿ ਸੂਰਜ ਚੰਦਰਮਾ ਪਾਣੀ ਹਵਾਵਾਂ ਇਹ ਸਭ ਕੁਝ ਰੱਬ ਦੇ ਡਰ ਵਿੱਚ ਹੈ ਇਹਨਾਂ ਦੀ ਪੂਜਾ ਨਹੀਂ ਕਰਨੀ ਸਗੋਂ ਇਹਨਾਂ ਵੱਲ ਵੇਖ ਕੇ ਇੱਕ ਸਿੱਖਿਆ ਲੈਣੀ ਹੈ ਕਿ ਜੇ ਇਹ ਰੱਬ ਦੇ ਡਰ ਵਿੱਚ ਨੇ ਤਾਂ ਅਸੀਂ ਵੀ ਰੱਬ ਦੇ ਡਰ ਵਿੱਚ ਚੱਲੀਏ ਅਸੀਂ ਵੀ ਹੁਕਮ ਦੇ ਵਿੱਚ ਅਸੀਂ ਵੀ ਰਜ਼ਾ ਦੇ ਵਿੱਚ ਤੁਰੀਏ ਅਤੇ ਇਸ ਗੱਲ ਦੀ ਸੋਝੀ ਜਿਹੜੀ ਹੈ ਉਹ ਸਤਿਗੁਰਾਂ ਨੇ ਪੌੜੀ ਦੇ ਵਿੱਚ ਸਾਨੂੰ ਸੰਕੇਤ ਦਿੱਤਾ ਹੈ ਕਿ ਜੇ ਨਦਰ ਕਰੇ ਪਰਮਾਤਮਾ ਪੂਰਾ ਗੁਰੂ ਮਿਲਾ ਦੇਵੇ, ਫਿਰ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਅਸੀਂ ਅਲਪ ਸ਼ਕਤੀਆਂ ਦੀ ਪੂਜਾ ਨਹੀਂ ਕਰਨੀ, ਸਗੋਂ ਇਹ ਸਾਰੇ ਉਸ ਰੱਬ ਦੇ ਡਰ ਵਿੱਚ ਨੇ, ਇਹਨਾਂ ਵੱਲ ਵੇਖ ਕੇ ਅਸੀਂ ਵੀ ਰੱਬ ਦੇ ਡਰ ਵਿੱਚ ਤੁਰਨਾ ਅਤੇ ਪੂਜਾ ਜਿਹੜੀ ਹੈ ਉਹ ਕੇਵਲ ਅਕਾਲ ਪੁਰਖ ਦੀ ਕਰਨੀ ਹੈ, ਨਾ ਕਿ ਕਿਸੇ ਪਵਨ ਦੀ, ਕਿਸੇ ਬਸੰਤਰ ਦੀ, ਕਿਸੇ ਪਾਣੀ ਦੀ ਜਾਂ ਕਿਸੇ ਹੋਰ ਅਲਪ ਸ਼ਕਤੀ ਦੀ। ਇਹ ਨੁਕਤਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਦੇ ਇਸ ਮੁਕੰਮਲ ਸ਼ਬਦ ਦੇ ਵਿੱਚ ਜੋ ਆਸਾ ਜੀ ਦੀ ਵਾਰ ਦੀ ਚੌਥੀ ਪੌੜੀ ਅਤੇ ਉਸ ਤੋਂ ਪਹਿਲਾਂ ਦੋ ਸ਼ਲੋਕ ਨੇ ਉਹਦੇ ਵਿੱਚ ਸਮਝਾਇਆ ਹੈ। ਆਓ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦਵਾਓ।
ਸਾਹਿਬ ਜੀ ਕਹਿੰਦੇ ਨੇ ਲੋਕੀ ਪਵਨ ਦੀ ਪੂਜਾ ਕਰਦੇ ਨੇ, ਪਰ ਜਿਹੜੀ ਪਵਨ ਹੈ ਇਹ ਵੀ ਸਦਾ ਹੀ ਪਰਮੇਸ਼ੁਰ ਦੇ ਭੈ ਵਿੱਚ ਹੈ, ਡਰ ਵਿੱਚ ਹੈ, ਹੁਕਮ ਵਿੱਚ ਹੈ, ਰਜਾ ਵਿੱਚ ਹੈ। ਇਹਦੀ ਪੂਜਾ ਨਹੀਂ ਕਰਨੀ, ਸਗੋਂ ਇਹ ਨੁਕਤਾ ਸਮਝਣਾ ਕਿ ਪਵਨ ਇਹ ਚੱਲਦੀ ਹੋਈ ਹਵਾ ਵੀ ਰੱਬ ਦੇ ਹੁਕਮ ਵਿੱਚ, ਰੱਬ ਦੇ ਡਰ ਵਿੱਚ ਹੈ।
ਭੈ ਵਿੱਚ ਚੱਲੇ ਲੱਖ ਦਰਿਆਓ।
ਲੱਖਾਂ ਦਰਿਆ, ਲੱਖਾਂ ਪਾਣੀ ਜਿਹੜੇ ਨੇ ਇਹ ਵੀ ਰੱਬ ਦੇ ਭੈ ਵਿੱਚ ਹਨ, ਸੋ ਕਿਸੇ ਪਾਣੀ ਦੀ ਵੀ ਪੂਜਾ ਨਹੀਂ ਕਰਨੀ। ਭਾਵ ਕੋਈ ਇਹ ਕਵੇ ਜੀ ਮੈਂ ਪਵਨ ਦੀ ਪੂਜਾ ਕਰਾਂ, ਜਾਂ ਕੋਈ ਇਹ ਕਵੇ ਕਿ ਮੈਂ ਪਾਣੀ ਦੀ ਪੂਜਾ ਕਰਾਂ। ਬਹੁਤੇ ਲੋਕ ਐਸੇ ਵਹਿਮਾਂ ਭਰਮਾਂ ਦੇ ਵਿੱਚ ਕਈ ਵਾਰ ਫਸ ਕੇ ਦਰਿਆਵਾਂ ਨੂੰ ਪਾਰ ਕਰਨ ਲੱਗਿਆਂ ਵੀ ਰੁਕ ਕੇ, ਤੁਸੀਂ ਚਾਂਦੀ ਦੇ ਸਿੱਕੇ ਦਰਿਆਵਾਂ ਵਿੱਚ ਸੁੱਟਦੇ ਵੇਖੇ ਹੋਣਗੇ। ਪਰ ਗਰੀਬ ਨਵਾਜ਼ ਜੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਸਭ ਤੋਂ ਵੱਡਾ ਦਰਿਆ ਗੁਰੂ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇਤੋਂ ਦੇਵ ਕਰੇ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹਦੀ ਕਿਰਪਾ ਨਾਲ ਤੂੰ ਠੰਡਾ ਜਲ ਪੀਨਾ, ਤੂੰ ਸਵਾਸ ਲੈਣ ਲਈ ਪਵਨ ਹਵਾ ਵਰਦੈ, ਤੂੰ ਦੁਨਿਆਵੀ ਤੌਰ 'ਤੇ ਅੱਗ ਦੀ ਵਰਤੋਂ ਕਰਕੇ ਆਪਣੇ ਕਈ ਕਾਰਜ ਜਿਹੜੇ ਨੇ ਉਹਨਾਂ ਨੂੰ ਰਾਸ ਕਰਦੈ। ਕਹਿੰਦੇ ਉਹਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ, ਤੂੰ ਉਹਦੇ ਨਾਲ ਜੁੜ ਜਿਹਦੇ ਇਹ ਡਰ ਵਿੱਚ ਸਾਰਾ ਸੰਸਾਰ ਚੱਲ ਰਿਹਾ, ਚਾਹੇ ਉਹ ਹਵਾ ਹੋਵੇ ਚਾਹੇ ਲੱਖਾਂ ਪਾਣੀ ਹੋਣ।
ਭੈ ਵਿੱਚ ਅਗਨ ਕੱਢੈ ਵਿਗਾਰ।
ਰੱਬ ਦੇ ਡਰ ਵਿੱਚ ਹੀ ਅਗਨੀ ਵਿਗਾਰ ਭਾਵ ਸੇਵਾ ਕਰ ਰਹੀ ਹੈ, ਕਿਉਂਕਿ ਵਿਗਾਰ ਦਾ ਮਤਲਬ ਹੁੰਦਾ ਜਿਵੇਂ ਆਪਾਂ ਕਹਿੰਦੇ ਕਿ ਫਲਾਣੇ ਮਨੁੱਖ ਨੇ ਸਾਨੂੰ ਆਹ ਵਿਗਾਰ ਪਾਈ ਹੈ ਅਤੇ ਆਪਾਂ ਇਹ ਵਿਗਾਰ ਪੂਰੀ ਕਰਨੀ ਹੈ। ਪਰਮੇਸ਼ੁਰ ਦੇ ਹੁਕਮ ਵਿੱਚ ਭੈ ਵਿੱਚ ਅਗਨ ਕੱਢੈ ਵਿਗਾਰ, ਮਾਨੋ ਅੱਗ ਵੀ ਆਪਣਾ ਕੰਮ ਕਰ ਰਹੀ ਹੈ, ਅੱਗ ਵੀ ਬਹੁਤ ਵੱਡੀ ਸੇਵਾ ਕਰ ਰਹੀ ਹੈ। ਅੱਗ ਤੋਂ ਜਿੱਥੇ ਰੋਸ਼ਨੀ ਮਿਲਦੀ ਹੈ ਉੱਥੇ ਬਹੁਤ ਸਾਰੇ ਅਸੀਂ ਪਕਵਾਨ ਤਿਆਰ ਕਰਦੇ ਹਾਂ ਅੱਗ ਦੇ ਸਹਾਰੇ, ਪਾਣੀ ਨੂੰ ਬੋਇਲ ਕਰਕੇ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਜਿਹੜੀ ਊਰਜਾ ਹੈ ਉਹ ਪੈਦਾ ਕੀਤੀ ਜਾਂਦੀ ਹੈ ਅਤੇ ਵੱਡੇ ਵੱਡੇ ਕਾਰਖਾਨੇ ਜਿਹੜੇ ਨੇ ਉਹ ਚੱਲਦੇ ਨੇ। ਸਭ ਕਹਿੰਦੇ ਇਹ ਅੱਗ ਵੀ ਪਰਮੇਸ਼ੁਰ ਦੇ ਭੈ ਵਿੱਚ ਹੈ।
ਭੈ ਵਿੱਚ ਧਰਤੀ ਦੱਬੀ ਭਾਰ।
ਰੱਬ ਦੇ ਹੁਕਮ ਵਿੱਚ, ਰੱਬ ਦੇ ਡਰ ਵਿੱਚ ਹੀ ਧਰਤੀ ਪੈਰਾਂ ਦੇ ਹੇਠ ਵੇਖੋ ਰਹਿ ਰਹੀ ਹੈ, ਕਿਉਂਕਿ ਸਰੀਰ ਵਿੱਚ ਸਭ ਤੋਂ ਨੀਵੇਂ ਪੈਰ ਨੇ ਅਤੇ ਜਿਹੜੀ ਧਰਤੀ ਆ ਉਹ ਪੈਰਾਂ ਦੇ ਵੀ ਹੇਠ ਹੈ, ਸਾਡੇ ਪੈਰਾਂ ਦੇ ਹੇਠ ਹੈ ਧਰਤੀ। ਜੇ ਪੈਰਾਂ ਦੇ ਹੇਠ ਧਰਤੀ ਦੱਬੀ ਹੋਈ ਹੈ ਇਹ ਪਰਮਾਤਮਾ ਦੇ ਡਰ ਕਰਨਾ, ਕਿਉਂਕਿ ਕੋਈ ਕਿਸੇ ਦੇ ਪੈਰਾਂ ਵਿੱਚ ਰਹਿਣ ਲਈ ਤਿਆਰ ਨਹੀਂ। ਜੇ ਆਕਾਸ਼ ਉੱਪਰ ਟਿਕਿਆ ਹੋਇਆ ਬਿਨ ਥੰਮਾਂ ਗਗਨ ਰਹਾਇਆ ਅਤੇ ਉਹ ਵੀ ਪਰਮਾਤਮਾ ਦੇ ਭੈ ਵਿੱਚ ਡਰ ਵਿੱਚ ਹੈ, ਅਤੇ ਜੇ ਧਰਤੀ ਪੈਰਾਂ ਦੇ ਹੇਠ ਰਹਿ ਰਹੀ ਹੈ ਅਤੇ ਇਹ ਵੀ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਦੇ ਡਰ ਵਿੱਚ ਹੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਕੇਵਲ ਉਹਦੀ ਪੂਜਾ ਕਰੋ ਜਿਹੜਾ ਕਿਸੇ ਦੇ ਡਰ ਵਿੱਚ ਨਹੀਂ, ਬਾਕੀ ਤਾਂ ਸਾਰਾ ਕੁਝ ਕਿਸੇ ਨਾ ਕਿਸੇ ਰੂਪ ਵਿੱਚ ਪਰਮੇਸ਼ੁਰ ਦੇ ਡਰ ਵਿੱਚ ਅਸੀਂ ਵੇਖਦੇ ਹਾਂ। ਕਿਉਂਕਿ ਡਰ ਪੈ ਧਰਤ ਆਕਾਸ਼ ਨਖਿਅਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ, ਏਕਾ ਬਾਤ ਨਿਰਭਉ ਸੁਣੀ। ਕਹਿਣ ਲੱਗੇ ਮੈਂ ਇੱਕੋ ਗੱਲ ਸੁਣੀ ਹੈ ਜਿਹੜੀ ਮਨੁੱਖ ਨੂੰ ਨਿਰਭਉ ਬਣਾ ਸਕਦੀ ਹੈ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ, ਜਿਹੜਾ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਉਣ ਲੱਗ ਪਵੇ, ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਡਰ ਪੈ ਦੇ ਧਾਰ ਅਰ ਦੇਵਾ। ਸੰਸਾਰ ਅੰਦਰ ਜੋ ਕੁਝ ਵੀ ਵੇਖਦੇ ਹਾਂ, ਸਿੱਧ ਸਾਧਕ ਡਰ ਮੋਇਆ, ਭਾਵੇਂ ਉਹ ਵੱਡੇ ਵੱਡੇ ਜੋਗੀ ਨੇ, ਸਾਧਨਾ ਕਰਨ ਵਾਲੇ ਨੇ, ਹਰ ਇੱਕ ਸ਼ੈ ਜਿਹੜੀ ਹੈ ਉਹ ਪਰਮਾਤਮਾ ਦੇ ਡਰ ਵਿੱਚ ਹੈ। ਇੱਥੇ ਤੱਕ ਕਿ ਸਗਲ ਸਮੱਗਰੀ ਡਰੈਂ ਵਿਆਪਿਆ, ਸਾਰੀ ਸਮੱਗਰੀ ਜੋ ਕੁਝ ਵੇਖਦੇ ਹਾਂ ਉਹ ਡਰ ਵਿੱਚ ਹੈ। ਬਿਨ ਡਰ ਕਰਨਾ ਹਾਰਾ, ਜੇ ਬਿਨਾਂ ਡਰਦੇ ਆ ਤਾਂ ਕੇਵਲ ਕਰਨ ਹਾਰ ਇੱਕ ਪ੍ਰਭੂ ਹੈ। ਆਪਾਂ ਹੋਰ ਥਾਵਾਂ 'ਤੇ ਵੀ ਪੜ੍ਹਦੇ ਹਾਂ ਕਿ ਡੱਡਾ ਡਰ ਉਪਜੈ ਡਰ ਜਾਏ, ਡੱਡੇ ਅੱਖਰ ਰਾਹੀਂ ਸਤਿਗੁਰਾਂ ਸਿੱਖਿਆ ਦਿੱਤੀ ਕਿ ਜਿਹਦੇ ਮਨ ਵਿੱਚ ਪਰਮਾਤਮਾ ਦਾ ਡਰ ਬੈਠ ਗਿਆ ਉਹਦੇ ਬਾਕੀ ਡਰ ਖਤਮ ਹੋ ਗਏ। ਉਹਨੂੰ ਸੂਰਜ ਤੋਂ ਡਰਨ ਦੀ ਲੋੜ ਨਹੀਂ, ਪਾਣੀ ਤੋਂ ਡਰਨ ਦੀ ਲੋੜ ਨਹੀਂ, ਹਵਾ, ਗ੍ਰਹਿ, ਨਛੱਤਰ, ਤਾਰੇ, ਸੂਰਜ, ਇਹਨਾਂ ਦੇ ਡਰ ਦੀ ਲੋੜ ਨਹੀਂ। ਕਿਉਂਕਿ ਜਿਹੜਾ ਪਰਮਾਤਮਾ ਦਾ ਡਰ ਮਨ ਵਿੱਚ ਨਹੀਂ ਰੱਖਦਾ, ਉਹਨੂੰ ਕਈ ਡਰ ਆ ਕੇ ਡਰਾਉਂਦੇ ਨੇ। ਜਿਸ ਮਨੁੱਖ ਨੇ ਇੱਕ ਅਕਾਲ ਪੁਰਖ ਦੀ ਪੂਜਾ ਨਹੀਂ ਕੀਤੀ, ਉਹ ਥਾਂ ਥਾਂ 'ਤੇ ਪੂਜਾ ਕਰਕੇ ਵੀ ਕਦੇ ਸੰਤੁਸ਼ਟ ਨਹੀਂ ਹੁੰਦਾ। ਇਸ ਕਰਕੇ ਗਰੀਬ ਨਿਵਾਜ ਨੇ ਸਾਨੂੰ ਸਿੱਖਿਆ ਦਿੱਤੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਨਿਰਭਉ ਨਾਲ ਜੁੜ ਜਾਵੇਗਾ ਉਹਦੇ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਜਾਣਗੇ।
ਭੈ ਵਿੱਚ ਇੰਦ ਫੇਰੈ ਸਿਰ ਭਾਰ,
ਕਹਿੰਦੇ ਇੰਦਰ ਵੀ ਜਿਹਨੂੰ ਲੋਕੀ ਬੱਦਲ ਕਹਿੰਦੇ ਨੇ ਉਹ ਵੀ ਸਿਰ ਭਰਨੇ। ਵੇਖੋ ਆਕਾਸ਼ ਦੇ ਵਿੱਚ ਪਰਮਾਤਮਾ ਦੇ ਹੁਕਮ ਮੁਤਾਬਕ ਜਦੋਂ ਅਸੀਂ ਬੱਦਲ ਵੇਖਦੇ ਹਾਂ ਨਾ, ਤੋ ਇੰਜ ਲੱਗਦਾ ਜਿਵੇਂ ਸਿਰ ਭਰਨੇ ਹੋਣ। ਭਾਵ ਜਿਹਨੂੰ ਲੋਕੀ ਇੰਦਰ ਕਹਿੰਦੇ ਨੇ, ਬੱਦਲ ਕਹਿੰਦੇ ਨੇ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਉਹ ਬੱਦਲ ਵੀ ਸਿਰ ਭਰਨੇ ਆਕਾਸ਼ ਦੇ ਵਿੱਚ ਫਿਰ ਰਹੇ ਹਨ। ਕਿਹਾ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਕੇ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤੇ ਰਾਖੋ ਮਨ ਮਾਹੇ। ਕਹਿੰਦੇ ਆਕਾਸ਼ ਵਿੱਚ ਬੱਦਲ ਛਾਏ ਹੋਣ, ਮੀਂਹ ਪਵੇ, ਤੇ ਕਦੇ ਇੰਦਰ ਨਾਲ ਨਾ ਜੁੜ ਜਾਇਓ। ਇਹ ਕਿਉਂਕਿ ਇਹ ਪਰਮੇਸ਼ੁਰ ਦੇ ਹੁਕਮ ਵਿੱਚ ਹੈ, ਕਿਉਂਕਿ ਗੁਰੂ ਕੀ ਬਾਣੀ ਦਾ ਸਿਧਾਂਤ ਹੈ, ਮੀਂਹ ਪਿਆ ਪਰਮੇਸ਼ੁਰ ਪਾਇਆ। ਸਾਰੇ ਆਖੋ ਕਿੰਨੇ ਪਾਇਆ ਜੀ, ਮੀਂਹ ਪਿਆ ਕਿੰਨੇ ਪਾਇਆ, ਮੀਂਹ ਭਲਾ ਪਰਮੇਸ਼ੁਰ ਨੇ, ਮੀਂਹ ਪਿਆ ਪਰਮੇਸ਼ੁਰ ਪਾਇਆ, ਮੀਂਹ ਪਿਆ ਪਾਇਆ ਪਰਮੇਸ਼ੁਰ ਨੇ, ਮੀਂਹ ਪਿਆ ਪਰਮੇਸ਼ੁਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸੋ ਗੁਰਮਤ ਮੁਤਾਬਕ ਜਿਹੜਾ ਇੰਦਰ ਹੈ, ਜਿਹੜਾ ਬੱਦਲ ਹੈ, ਇਹ ਵੀ ਪਰਮੇਸ਼ੁਰ ਦੇ ਡਰ ਵਿੱਚ ਹੈ। ਇਸ ਕਰਕੇ ਜਿਹੜਾ ਮੀਂਹ ਵੀ ਪੈਂਦਾ, ਵਰਖਾ ਵੀ ਹੁੰਦੀ ਹੈ, ਇਹ ਪਰਮਾਤਮਾ ਪਾਉਂਦਾ। ਇਸ ਲਈ ਅਸੀਂ ਕਿਸੇ ਇੰਦਰ ਦੀ ਪੂਜਾ ਜਾਂ ਬੱਦਲਾਂ ਦੀ ਪੂਜਾ ਨਹੀਂ, ਸਗੋਂ ਉਸ ਰੱਬ ਦੀ ਪੂਜਾ ਕਰਨੀ ਜਿਹਦੇ ਹੁਕਮ ਵਿੱਚ ਇਹ ਬੱਦਲ ਵਰਸਦੇ ਹਨ।
ਭੈ ਵਿੱਚ ਰਾਜਾ ਧਰਮ ਦੁਆਰ,
ਧਰਮ ਰਾਜਾ ਉਹਦਾ ਦਰਬਾਰ ਵੀ ਜਿਹੜਾ ਹੈ ਉਹ ਵੀ ਮਾਲਕ ਦੇ ਹੁਕਮ ਵਿੱਚ ਹੈ। ਕਿਉਂਕਿ ਧਰਮ ਰਾਏ ਹੈ ਹਰ ਕਾ ਕੀਆ, ਹਰ ਜੀਉ ਕੀ ਹੈ ਸਭ ਸਰਕਾਰਾ। ਕਹਿੰਦੇ ਪਰਮਾਤਮਾ ਦੀ ਸਰਕਾਰ ਜਿਹੜੀ ਹੈ ਉਹ ਸਾਰੇ ਜੀਵਾਂ ਦੇ ਉੱਪਰ ਹੈ, ਧਰਮ ਰਾਜ ਦੇ ਉੱਪਰ ਵੀ ਹੈ। ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੈ ਕੱਢਦਾ ਸਾਹਾ ਹੈ। ਧਰਮ ਰਾਜ ਦਾ ਦਰਬਾਰ ਵੀ ਪਰਮਾਤਮਾ ਦੇ ਡਰ ਵਿੱਚ ਹੈ, ਹੁਕਮ ਵਿੱਚ ਹੈ।
ਭੈ ਵਿੱਚ ਸੂਰਜ ਭੈ ਵਿੱਚ ਚੰਦ,
ਸਾਹਿਬ ਜੀ ਕਹਿ ਰਹੇ ਨੇ ਰੱਬ ਦੇ ਡਰ ਵਿੱਚ ਹੀ ਸੂਰਜ ਹੈ, ਡਰ ਵਿੱਚ ਹੀ ਚੰਦਰਮਾ ਹੈ। ਇਸ ਕਰਕੇ ਅਸੀਂ ਸੂਰਜ ਦੀ ਚੰਦਰਮਾ ਦੀ ਪੂਜਾ ਨਹੀਂ ਕਰਨੀ, ਸੂਰਜ ਚੰਦਰਮਾ ਤੋਂ ਨਹੀਂ ਡਰਨਾ, ਜਿਹਦੇ ਡਰ ਵਿੱਚ ਨੇ ਇਹ। ਇਹਨਾਂ ਦਾ ਤੇ ਚਾਨਣ ਵੀ ਆਪਣਾ ਚਾਨਣ ਨਹੀਂ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਇਹਨਾਂ ਨੂੰ ਵੀ ਚਾਨਣ ਦੇਣ ਵਾਲਾ ਪਰਮੇਸ਼ੁਰ ਹੈ। ਇਸ ਕਰਕੇ ਸਾਹਿਬ ਕਹਿੰਦੇ ਇਹ ਤਾਂ ਘੱਟ ਰਹੇ ਨੇ, ਘਟੰਤ ਰਵ ਸਸੀਅਰ ਨਖਿਅਤਰ ਗਗਨੰਗ। ਜਿੰਨੀ ਊਰਜਾ ਅੱਜ ਸੂਰਜ ਤੇ ਚੰਦਰਮਾ ਦੇ ਕੋਲ ਹੈ ਉਹ ਕੱਲ੍ਹ ਨੂੰ ਨਹੀਂ, ਘਟਦੇ ਘਟਦੇ ਇੱਕ ਦਿਨ ਪਰਲੋ ਆ ਜਾਂਦੀ ਹੈ, ਪਰ ਉਹ ਨਿਰੰਕਾਰ ਸਦਾ ਹੀ ਰਹਿੰਦਾ। ਇਸ ਕਰਕੇ ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ, ਅਸੀਂ ਉਹਦੇ ਨਾਲ ਜੁੜਨਾ ਓਅੰਕਾਰ ਆਦਿ ਮੈਂ ਜਾਣਾ, ਲਿਖ ਹਰ ਮੇਟੈ ਤਾਹੇ ਨਾ ਮਾਨਾ, ਜਿਹੜਾ ਦਿਖਾਈ ਦਿੰਦਾ ਅਤੇ ਅਲੋਪ ਹੋ ਜਾਂਦਾ, ਜਿਹੜਾ ਜਨਮ ਲੈ ਕੇ ਆਉਂਦਾ ਸੰਸਾਰ ਤੋਂ ਕੂਚ ਕਰ ਜਾਂਦਾ, ਉਹਦੀ ਪੂਜਾ ਨਹੀਂ, ਪੂਜਾ ਉਹਦੀ ਹੈ ਜਿਹਦੇ ਡਰ ਵਿੱਚ ਇਹ ਸਾਰਾ ਕੁਝ ਹੈ।
ਉਹ ਕਰੋੜੀ ਚਲਤ ਨਾ ਅੰਤ,
ਕਰੋੜਾਂ ਕੋ ਚੱਲਦੇ ਵੀ ਜਿਨ੍ਹਾਂ ਦਾ ਕੋਈ ਓੜਕ ਭਾਵ ਅੰਤ ਨਹੀਂ, ਕਿਉਂਕਿ ਸਾਰੇ ਗਤੀਸ਼ੀਲ ਨੇ, ਚਲਾਏਮਾਨ ਹਨ।
ਭੈ ਵਿੱਚ ਸਿੱਧ ਬੁੱਧ ਸੁਰਨਾਥ,
ਰੱਬ ਦੇ ਡਰ ਵਿੱਚ ਹੀ ਵੱਡੇ ਵੱਡੇ ਸਿੱਧ ਨੇ, ਸਿੱਧੀਆਂ ਪ੍ਰਾਪਤ ਕਰਨ ਵਾਲੇ, ਬੁੱਧ ਭਾਵ ਗਿਆਨਵਾਨ, ਸੁਰ ਦੇਵਤੇ ਅਤੇ ਨਾਥ, ਇਹ ਸਾਰੇ ਰੱਬ ਦੇ ਡਰ ਵਿੱਚ ਨੇ। ਸਾਹਿਬ ਕਹਿੰਦੇ ਇਹ ਮਾਲਕ ਦੇ ਹੁਕਮ ਵਿੱਚ, ਰਜ਼ਾ ਵਿੱਚ ਹਨ।
ਭੈ ਵਿੱਚ ਆਡਾਣੇ ਆਕਾਸ਼,
ਰੱਬੀ ਹੁਕਮ ਦੇ ਵਿੱਚ ਹੀ ਆਕਾਸ਼ ਉੱਪਰ ਤਾਣਿਆ ਹੋਇਆ। ਵੇਖੋ ਸਾਰੀ ਧਰਤੀ ਦੇ ਉੱਪਰ ਕਿੰਨੀ ਸੋਹਣੀ ਚਿੱਤਰਕਾਰੀ ਵਾ, ਤਾਰਿਆਂ ਦੀ, ਮੋਤੀਆਂ ਦੀ ਤਰ੍ਹਾਂ ਚਮਕਦੇ ਸਿਤਾਰੇ ਅਤੇ ਸੁੰਦਰ ਚੰਦੋਆ, ਮਾਨੋ ਧਰਤੀ ਦੇ ਉੱਪਰ ਆਕਾਸ਼ ਰੂਪੀ ਤਾਣਿਆ ਹੋਇਆ ਪਰਮਾਤਮਾ ਨੇ, ਇਹ ਉਹਦੀ ਚਿੱਤਰਕਾਰੀ ਹੈ। ਓਏ ਜੋ ਦੀਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਦੱਸ ਕਿ ਉੱਥੇ ਕੌਣ ਜਾਂਦਾ, ਕਿਹੜਾ ਦਰਜੀ ਹੈ, ਕਿਹੜਾ ਕਢਾਈ ਵਾਲਾ ਹੈ, ਜਿਹੜਾ ਉਹ ਸੁੰਦਰ ਸਿਤਾਰਿਆਂ ਦੀ ਜੜਤ ਜੜ ਕੇ ਆਕਾਸ਼ ਰੂਪੀ ਚੰਦੋਏ ਨੂੰ ਸਜਾਉਣ ਵਾਲਾ ਹੈ। ਬਸ ਆਕਾਸ਼ ਵੱਲ ਵੇਖ ਕੇ ਰੱਬ ਨਾਲ ਜੁੜ ਜਾ, ਕਿ ਵੇਖ ਉਹ ਵੀ ਰੱਬ ਦੇ ਹੁਕਮ ਵਿੱਚ ਉੱਪਰ ਟਿਕਿਆ ਹੋਇਆ।
ਭੈ ਵਿੱਚ ਜੋਧ ਮਹਾਬਲ ਸੂਰ,
ਰੱਬੀ ਡਰ ਵਿੱਚ ਹੀ ਜੋਧੇ ਤੇ ਮਹਾਬਲੀ ਸੂਰਮੇ ਹਨ।
ਭੈ ਵਿੱਚ ਆਵਹਿ ਜਾਵਹਿ ਪੂਰ,
ਜੀਵਾਂ ਦੇ ਪੂਰਾਂ ਦੇ ਪੂਰ ਜੰਮਦੇ ਤੇ ਮਰਦੇ ਨੇ, ਆਉਂਦੇ ਤੇ ਜਾਂਦੇ ਨੇ, ਇਹ ਵੀ ਰੱਬੀ ਡਰ, ਰੱਬੀ ਹੁਕਮ ਹੀ ਹੈ।
ਸਗਲਿਆ ਭਾਉ ਲਿਖਿਆ ਸਿਰ ਲੇਖ,
ਸਾਰੇ ਸੰਸਾਰ ਦੇ ਉੱਪਰ, ਸਗਲੇ ਜੀਵਾਂ ਦੇ ਉੱਪਰ, ਸਾਰਿਆਂ ਦੇ ਸਿਰ ਤੇ ਇਹ ਡਰ ਦਾ ਲੇਖ ਜਿਹੜਾ ਹੈ ਉਹ ਲਿਖਿਆ ਹੋਇਆ।
ਨਾਨਕ ਨਿਰਭਾਉ ਨਿਰੰਕਾਰ ਸੱਚ ਏਕ,
ਨਾਨਕ ਨਿਰਭਉ ਭੈ ਰਹਿਤ, ਇੱਕੋ ਹੀ ਨਿਰੰਕਾਰ ਹੈ ਜਿਹੜਾ ਸੱਚਾ ਹੈ, ਉਸ ਤੋਂ ਬਿਨਾਂ ਹੋਰ ਕੋਈ ਭੈ ਰਹਿਤ ਨਹੀਂ, ਬਾਕੀ ਸਾਰੇ ਕਿਸੇ ਨਾ ਕਿਸੇ ਡਰ ਵਿੱਚ ਨੇ। ਇਸ ਕਰਕੇ ਜੇ ਪੂਜਾ ਕਰਨੀ ਹੈ ਤਾਂ ਰੱਬ ਦੀ ਕਰ, ਕਿਉਂਕਿ ਉਹੀ ਉਹ ਨਿਰਭਉ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਏਕ ਤੋਂ ਬਿਨਾਂ ਦੂਜਾ ਵੀ ਨਹੀਂ, ਕਿਉਂਕਿ ਆਪਾਂ ਕਹੀਏ ਵੀ ਸ਼ਾਇਦ ਦੂਜਾ ਰੱਬ ਹੋਵੇ, ਇੱਕੋ ਹੀ ਹੈ ਜਿਹੜਾ ਡਰ ਰਹਿਤ ਹੈ, ਉਹਦੇ ਤੋਂ ਬਿਨਾਂ ਬਾਕੀ ਸਾਰੇ ਡਰ ਵਿੱਚ ਹਨ।
ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ,
ਸਤਿਗੁਰੂ ਜੀ ਦੀ ਬਾਣੀ ਦਾ ਨਿਰਣਾ ਹੈ, ਨਾਨਕ ਇੱਕੋ ਨਿਰੰਕਾਰ ਵਾਹਿਗੁਰੂ ਹੀ ਭੈ ਰਹਿਤ ਹੈ, ਬਾਕੀ ਤਾਂ ਰਾਮ ਵਰਗੇ ਜਿਹੜੇ ਰਾਜੇ ਵੀ ਹੋਏ ਨੇ ਨਾ, ਉਹ ਵੀ ਪਰਮਾਤਮਾ ਦੀ ਧੂੜੀ ਨੇ, ਪਰਮਾਤਮਾ ਦੇ ਸਾਹਮਣੇ ਤੁਸ਼ ਨੇ। ਵੇਖੋ ਨਿਰਣਾ ਦੇ ਦਿੱਤਾ ਕਿ ਆਪਾਂ ਕਦੇ ਨਹੀਂ ਇਹ ਕਹਿ ਸਕਦੇ ਵੀ ਸ਼ਾਇਦ ਇਹ ਅਵਤਾਰ ਜਿਹੜੇ ਨੇ ਪਰਮੇਸ਼ਰ ਵਰਗੇ ਨੇ, ਇਹ ਬਾਣੀ ਦਾ ਨਿਰਣਾ ਹੈ ਕਿ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ, ਕਿੰਨੇ ਹੀ ਰਾਮ, ਇਹੋ ਜਿਹੇ ਰਾਜੇ, ਇਹੋ ਜਿਹੇ ਦੇਵਤੇ ਜਿਹੜੇ ਨੇ, ਅਰਵਾਲ ਉਹ ਧੂੜੀ ਨੇ ਪਰਮਾਤਮਾ ਦੀ, ਭਾਵ ਤੁਸ਼ ਨੇ ਪਰਮਾਤਮਾ ਦੇ ਅੱਗੇ, ਪਰਮਾਤਮਾ ਦੇ ਸਾਹਮਣੇ ਉਹਨਾਂ ਦੀ ਕੋਈ ਪਾਇਆ ਨਹੀਂ, ਭਾਵ ਸਰਬ ਸ਼ਕਤੀਮਾਨ ਪਰਮੇਸ਼ਰ ਹੈ।
ਕੀਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ,
ਭਾਵੇਂ ਕਿੰਨੀਆਂ ਹੀ ਕ੍ਰਿਸ਼ਨ ਦੀਆਂ ਕਹਾਣੀਆਂ ਵੇਦਾਂ ਦੀ ਵਿਚਾਰ ਹੋਵੇ, ਪਰ ਪਰਮਾਤਮਾ ਦੀ ਮਹਿਮਾ ਦੇ ਸਾਹਮਣੇ ਤੁਸ਼ ਹਨ, ਲਖੀ ਨਾ ਜਾਏ ਨਾਨਕ ਲੀਲਾ, ਕਹਿੰਦੇ ਉਹਦੀ ਲੀਲਾ ਨਹੀਂ ਲਖੀ ਜਾ ਸਕਦੀ। ਦੁਨੀਆਂ ਵਿੱਚ ਰਾਮ ਲੀਲਾ ਹੈ, ਕ੍ਰਿਸ਼ਨ ਲੀਲਾ ਹੈ, ਪਰ ਰੱਬ ਦੀ ਲੀਲਾ ਬੇਅੰਤ ਹੈ, ਇਸ ਕਰਕੇ ਉਹਦੀ ਲੀਲਾ ਨੂੰ ਵੇਖੋ, ਉਹਦੀ ਲੀਲਾ ਦੇ ਨਾਲ ਜੁੜੋ, ਉਹਦੀ ਲੀਲਾ ਨੂੰ ਲਖਿਆ ਨਹੀਂ ਜਾ ਸਕਦਾ, ਲਖੀ ਨਾ ਜਾਏ ਨਾਨਕ ਲੀਲਾ, ਉਹਦੀ ਲੀਲਾ ਬੜੀ ਬੇਅੰਤ ਹੈ। ਪਰ ਬਹੁਤੇ ਲੋਕ ਰਾਮ ਲੀਲਾ ਤੱਕ, ਕ੍ਰਿਸ਼ਨ ਲੀਲਾ ਤੱਕ ਹੀ ਸੀਮਤ ਰਹਿ ਗਏ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਜਾਣਾ ਉਸ ਰੱਬ ਦੀ ਲੀਲਾ ਤੱਕ ਸੀ।
ਕੀਤੇ ਨਚੇ ਮੰਗ ਤੇ ਗਿੜ ਮੁੜ ਪੂਰੇ ਤਾਲ।
ਕਿੰਨੇ ਹੀ ਜੀਵ ਐਸੇ ਨੇ ਜਿਹੜੇ ਨੱਚ ਨੱਚ ਕੇ ਰੱਬ ਤੋਂ ਮੰਗਦੇ ਨੇ ਤੇ ਮੁੜ ਮੁੜ ਕੇ ਫਿਰ ਤਾਰ ਪੂਰਦੇ ਹਨ, ਜਿਨ੍ਹਾਂ ਬਾਰੇ ਕਿਹਾ ਕਿ ਰੋਟੀਆਂ ਕਾਰਨ ਪੂਰੇ ਤਾਲ, ਇਵੇਂ ਉਹ ਰੱਬ ਦਾ ਅੰਤ ਪਾਉਣ ਦਾ ਯਤਨ ਕਰਦੇ ਹਨ।
ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢੇ ਬਾਜ਼ਾਰ।
ਰਾਜਧਾਰੀਏ ਵੀ ਮਾਨੋ ਬਾਜ਼ਾਰ ਦੇ ਵਿੱਚ ਆ ਕੇ ਜਦੋਂ ਆਪਣੀ ਰਾਸ ਪਾਉਂਦੇ ਹਨ।
ਗਾਵ ਹੇ ਰਾਜੇ ਰਾਣੀਆਂ ਬੁੱਲ ਹੇ ਆਲ ਪਤਾਲ।
ਉਹ ਕਈ ਤਰ੍ਹਾਂ ਦੀਆਂ ਕਠਪੁਤਲੀਆਂ ਬਣਾ ਕੇ, ਝਾਕੀਆਂ ਬਣਾ ਕੇ ਰਾਜੇ ਤੇ ਰਾਣੀਆਂ, ਤੇ ਫਿਰ ਆਲ ਪਤਾਲ ਵੀ ਇਹੋ ਜਿਹੇ ਬੋਲ ਬੋਲਣਗੇ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਉੱਪਰ ਹੋਵਣ।
ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ।
ਮਨੁੱਖ ਲੱਖਾਂ ਟੱਕਿਆਂ ਦੇ ਹਾਰ ਖਰੀਦਦਾ, ਲੱਖਾਂ ਟੱਕਿਆਂ ਦੇ ਕੰਨਾਂ ਵਿੱਚ ਪਾਉਣ ਵਾਲੇ ਵਾਲੇ ਖਰੀਦਦਾ। ਸਾਹਿਬ ਕਹਿੰਦੇ ਜਿਸ ਤਨ ਤੇ ਇਹ ਸਾਰਾ ਕੁਝ ਪਹਿਨਿਆ ਜਾਂਦਾ,
ਜਿਸ ਤਨ ਪਾਈਐ ਹੈ ਨਾਨਕਾ ਸੇ ਤਨ ਹੋਵਹਿ ਸ਼ਾਰ।
ਇਹ ਨਾਨਕ ਜੀ ਜਿਸ ਤਨ ਤੇ ਜਿਸ ਸਰੀਰ ਤੇ ਲੱਖਾਂ ਟੱਕਿਆਂ ਦੇ ਵਾਲੇ ਲੱਖਾਂ ਟੱਕਿਆਂ ਦੇ ਹਾਰ ਪਾਏ ਜਾਂਦੇ ਨੇ, ਉਹ ਸਰੀਰ ਵੀ ਇੱਕ ਦਿਨ ਸੜ ਕੇ ਸਵਾਹ ਹੋ ਜਾਂਦੇ ਨੇ। ਇਸ ਕਰਕੇ ਨਾਨਕ ਅੰਤਵਾਰ ਨਾਮ ਗਹਿਣਾ, ਇੱਕੋ ਹੀ ਨਾਮ ਦਾ ਗਹਿਣਾ, ਇੱਕੋ ਹੀ ਨਾਮ ਦਾ ਹਾਰ ਹੈ ਜਿਹੜਾ ਅੰਤ ਵੇਲੇ ਤੱਕ ਤੇਰੇ ਨਾਲ ਨਿਭਦਾ। ਆ ਦੁਨਿਆਵੀ ਤਾਂ ਇਸ ਤਨ ਤੇ ਸਜਾਏ ਹੋਏ, ਜਦੋਂ ਤਨ ਨਹੀਂ ਸੜ ਜਾਣਾ ਤੇ ਸਾਹਿਬ ਕਹਿੰਦੇ ਫਿਰ ਇਹ ਤੇਰੇ ਹਾਰ ਸ਼ਿੰਗਾਰ ਇਹ ਕਿਵੇਂ ਨਿਭਣਗੇ।
ਗਿਆਨ ਨਾ ਗੱਲਈ ਢੂੰਡੀਐ ਕਥਨਾ ਕਰੜਾ ਸਾਰ।
ਕੇਵਲ ਨੱਚ ਟੱਪ ਕੇ ਜਾਂ ਗੱਲਾਂ ਬਾਤਾਂ ਨਾਲ ਸਾਹਿਬ ਕਹਿੰਦੇ ਰੱਬ ਦਾ ਇਹ ਗਿਆਨ ਨਹੀਂ ਲੱਭਦਾ, ਕਿਉਂਕਿ ਰੱਬ ਬਾਰੇ ਕੁਝ ਕਹਿਣਾ, ਉਹਦੇ ਬਾਰੇ ਕਥਨੀ ਕਰਨੀ, ਉਹਦੀ ਵਿਆਖਿਆ ਕਰਨੀ, ਉਹਦੇ ਬਾਰੇ ਪੂਰਨ ਰੂਪ ਵਿੱਚ ਕਹਿਣਾ ਕਹਿੰਦੇ ਇਵੇਂ ਕਰੜਾ ਹੈ ਜਿਵੇਂ ਸਾਰ ਭਾਵ ਲੋਹਾ ਹੋਵੇ। ਜਪਜੀ ਸਾਹਿਬ ਵਿੱਚ ਵੀ ਕਿਹਾ ਨਾਨਕ ਕਥਨਾ ਕਰੜਾ ਸਾਰ, ਭਾਵ ਕਿ ਉਹਦੇ ਬਾਰੇ ਕਹਿਣਾ ਬਹੁਤ ਕਠਿਨ ਹੈ, ਉਹ ਬੇਅੰਤ ਲੀਲਾ ਦਾ ਮਾਲਕ ਹੈ।
ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ।
ਜਦੋਂ ਉਹ ਨਦਰੇ ਕਰਮ ਕਰਦਾ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ, ਉਹਦੇ ਗਿਆਨ ਦੀ ਸੋਝੀ ਮਿਲਦੀ ਹੈ। ਸਾਡੀਆਂ ਹੋਰ ਹਿਕਮਤ ਰੂਪੀ ਚਲਾਕੀਆਂ, ਹੋਰ ਹੁਕਮ, ਹੋਰ ਧੱਕੇ ਸ਼ਾਹੀ ਜਾਂ ਚਾਰਾ ਜੋਈ, ਇਹ ਤਾਂ ਵਿਅਰਥ ਹੈ, ਕਿਉਂਕਿ ਪਰਮਾਤਮਾ ਇਵੇਂ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਰੇ ਜਨ ਮਨ ਮਾਧੋ ਸਿਉਂ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ। ਹੋਰ ਸਾਡੀਆਂ ਚਲਾਕੀਆਂ ਬਿਲਕੁਲ ਵਿਅਰਥ ਹਨ।
ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ।
ਜੇ ਮਾਲਕ ਆਪਣੀ ਨਦਰੇ ਕਰਮ ਕਰ ਦੇਵੇ ਉਹਦੀ ਨਦਰ ਨਾਲ ਫਿਰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ।
ਇਹ ਜੀਵ ਅੱਗੇ ਹੀ ਬੜੇ ਜਨਮ ਭਟਕ ਭਟਕ ਕੇ ਆਇਆ ਤੇ ਹੁਣ ਸਤਿਗੁਰੂ ਨੇ ਸ਼ਬਦ ਰੂਪੀ ਸਿੱਖਿਆ ਇਹਨੂੰ ਸੁਣਾਈ ਹੈ। ਗੁਰੂ ਅਮਰਦਾਸ ਜੀ ਦਾ ਇਹ ਵਿਸ਼ਵਾਸ ਹੈ ਕਿ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਪਾਏ ਮੁਕਤ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਜਦੋਂ ਗੁਰੂ ਦਾ ਸ਼ਬਦ ਸੁਣਦਾ, ਗੁਰੂ ਦਾ ਉਪਦੇਸ਼ ਸੁਣਦਾ ਨਾ, ਪਹਿਲਾਂ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਚੁੱਕੇ ਨੇ ਤੇ ਹੁਣ ਵੀ ਇਹ ਗੁਰੂ ਦਾ ਸ਼ਬਦ ਨਹੀਂ ਸੁਣ ਰਿਹਾ, ਹੁਣ ਵੀ ਇਹ ਗੁਰੂ ਦਾ ਸ਼ਬਦ ਸੁਣੇਗਾ, ਗੁਰੂ ਦੀ ਸਿੱਖਿਆ ਸੁਣੇਗਾ ਨਾ, ਇਹਨੂੰ ਸਮਝ ਆਵੇਗੀ ਕਿ ਇੱਕੋ ਹੀ ਨਿਰੰਕਾਰ ਹੈ ਜਿਹੜਾ ਨਿਰਭਉ ਹੈ, ਬਾਕੀ ਤੇ ਸਾਰਾ ਕੁਝ ਪਰਮਾਤਮਾ ਦੇ ਡਰ ਵਿੱਚ ਹੈ। ਆਹ ਨੁਕਤਾ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤੇ ਫਿਰ ਬੰਦ ਖਲਾਸੀ ਹੋਣੀ ਆ, ਨਹੀਂ ਤਾਂ ਕਈ ਵਾਰ ਆਪਾਂ ਜਨਮ ਲੈ ਕੇ ਸੰਸਾਰ ਵਿੱਚ ਆ ਚੁੱਕੇ ਹਾਂ, ਕਈ ਵਾਰ ਅਸੀਂ ਕੂਚ ਕਰ ਚੁੱਕੇ ਹਾਂ, ਗੱਲ ਉਦੋਂ ਬਣਨੀ ਹੈ ਜਦੋਂ ਆਹ ਨੁਕਤਾ ਸਮਝ ਆਇਆ।
ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਆ ਹੋ ਲੋਕ ਸਬਾਇਆ।
ਸਾਹਿਬ ਕਹਿੰਦੇ ਆ ਦੁਨੀਆਂ ਦੇ ਸਾਰੇ ਲੋਕੋ ਸੁਣੋ, ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਵੇਖੋ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਜਿਹੜਾ ਨੁਕਤਾ ਗੁਰੂ ਅਮਰਦਾਸ ਜੀ ਨੇ ਸਮਝਿਆ ਕਿ ਗੁਰੂ ਵਰਗਾ ਦਾਤਾ ਨਹੀਂ। ਇਹ ਗੱਲ ਸਾਰੇ ਸੰਸਾਰ ਨੂੰ ਸਮਝ ਲੈਣੀ ਚਾਹੀਦੀ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਸਭ ਸੁਣਿਓ ਲੋਕ ਸਬਾਇਆ, ਇਹ ਦੁਨੀਆਂ ਦੇ ਸਾਰੇ ਲੋਕੋ ਸੁਣ ਲਵੋ, ਸਤਿਗੁਰ ਜੇਵੜ ਦਾਤਾ ਕੋ ਨਹੀਂ, ਗੁਰੂ ਵਰਗਾ ਦਾਤਾ ਸੰਸਾਰ ਵਿੱਚ ਕੋਈ ਨਹੀਂ ਹੈ।
ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋ ਆਪ ਗਵਾਇਆ।
ਸਤਿਗੁਰੂ ਨੂੰ ਮਿਲ ਕੇ ਸੱਚ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਰਾਹੀਂ ਆਪਣੇ ਵਿੱਚੋਂ ਹਉਮੈ ਨੂੰ ਦੂਰ ਕਰਕੇ ਗੱਲ ਸਮਝ ਲਈ ਕਿ ਸਾਰਾ ਸੰਸਾਰ ਰੱਬ ਦੇ ਡਰ ਵਿੱਚ ਹੈ ਅਤੇ ਅਸੀਂ ਵੀ ਰੱਬ ਦੇ ਡਰ ਵਿੱਚ ਤੁਰਨਾ ਹੈ, ਕਿਉਂਕਿ ਜਿਸ ਦਿਨ ਰੱਬ ਦੇ ਡਰ ਵਿੱਚ ਤੁਰ ਪਵਾਂਗੇ ਸਾਰੇ ਡਰ ਜਿਹੜੇ ਖਤਮ ਹੋ ਜਾਣਗੇ। ਅੱਜ ਬੰਦਾ PhD ਕਰਕੇ ਬਿੱਲੀ ਤੋਂ ਡਰੀ ਜਾਂਦਾ, ਡਾਕਟਰ ਇੰਜੀਨੀਅਰ ਬਣ ਕੇ ਵਹਿਮਾਂ ਭਰਮਾਂ ਤੋਂ ਡਰੀ ਜਾਂਦਾ, ਗ੍ਰਹਿ ਨਛੱਤਰਾਂ ਤੋਂ ਡਰੀ ਜਾਂਦਾ। ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਮੰਗਲ ਗ੍ਰਹਿ 'ਤੇ ਜਾ ਕੇ ਕਬਜ਼ਾ ਕੀਤਾ ਵਿਗਿਆਨੀਆਂ ਨੇ, ਅਤੇ ਹਿੰਦੁਸਤਾਨ ਦੇ ਲੋਕ ਮੰਗਲ ਤੋਂ ਹੀ ਡਰੀ ਜਾਂਦੇ ਆ, ਸ਼ਨੀ ਤੋਂ ਹੀ ਡਰੀ ਜਾਂਦੇ ਆ। ਪਰ ਏਡਾ ਵੱਡਾ ਵਿਗਿਆਨ ਦਾ ਯੁੱਗ ਜਿੱਥੇ ਜਾ ਕੇ ਇਹਨਾਂ ਗ੍ਰਹਿਾਂ ਦੇ ਉੱਪਰ ਕਬਜ਼ਾ ਕਰ ਲਿਆ ਅਤੇ ਅਜੇ ਵੀ ਇਹਨਾਂ ਗ੍ਰਹਿਾਂ ਦਾ ਡਰ ਮਨ ਵਿੱਚ ਵਸਿਆ ਹੋਇਆ, ਸਾਹਿਬ ਕਹਿਣ ਲੱਗੇ ਇੱਕ ਸਰਬ ਸ਼ਕਤੀਮਾਨ ਪਰਮੇਸ਼ਰ ਦਾ ਡਰ ਆਪਣੇ ਮਨ ਵਿੱਚ ਰੱਖ ਲਓ, ਸਾਰੇ ਡਰ ਜਿਹੜੇ ਨੇ ਖਤਮ ਹੋ ਜਾਣਗੇ। ਜਾਂ ਤਾਂ ਉਹ ਡਰਦਾ ਜਿਹੜਾ ਸੱਚੇ ਰੱਬ ਦੇ ਡਰ ਨੂੰ ਮਨ ਵਿੱਚ ਨਹੀਂ ਰੱਖਦਾ, ਅਤੇ ਜਾਂ ਉਹ ਡਰਦਾ ਜਿਹੜਾ ਪਾਪ ਕਰਦਾ। ਸੋ ਡਰੈ ਜੇ ਪਾਪ ਕਮਾਵਦਾ ਧਰਮੀ ਬਖਸੇਤ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਗੁਰੂ ਨੇ ਜਦੋਂ ਆਹ ਨੁਕਤਾ ਸਮਝਾ ਦਿੱਤਾ, ਜਦੋਂ ਪਰਮਾਤਮਾ ਦੀ ਨਦਰੇ ਕਰਮ ਨਾਲ ਐਸਾ ਗੁਰੂ ਮਿਲ ਪਿਆ।
ਜਿਨ ਸੱਚੋ ਸੱਚ ਬੁਝਾਇਆ,
ਉਹ ਗੁਰੂ ਜਿਨੇ ਸੱਚੇ ਪਰਮਾਤਮਾ ਦੀ ਸੱਚੀ ਵਿਚਾਰਧਾਰਾ ਸਾਨੂੰ ਸਮਝਾ ਦਿੱਤੀ, ਐਸਾ ਗੁਰੂ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ, ਫਿਰ ਮਨੁੱਖ ਸੂਰਜ ਚੰਦਰਮਾ ਪਾਣੀ ਦਰਿਆਵਾਂ ਅਤੇ ਹਵਾਵਾਂ ਦੀ ਪੂਜਾ ਨਹੀਂ, ਸਗੋਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਸਤਿਗੁਰੂ ਕਿਰਪਾ ਕਰਨ ਕਿ ਜੇ ਸਾਡੀ ਜ਼ਿੰਦਗੀ ਵਿੱਚ ਸੁੱਖ ਆਵੇ ਤਾਂ ਵੀ ਰੱਬ ਦੀ ਪੂਜਾ, ਜੇ ਦੁੱਖ ਆਉਣ ਤਾਂ ਵੀ ਰੱਬ ਦੀ ਪੂਜਾ। ਇਹ ਨੁਕਤਾ ਦ੍ਰਿੜ ਕਰ ਲਈਏ, ਜੇ ਸੁੱਖ ਦੇ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਕਿਉਂਕਿ ਹਰ ਅਵਸਥਾ ਦੇ ਵਿੱਚ ਅਸੀਂ ਪਰਮਾਤਮਾ ਨਾਲ ਜੁੜੇ ਰਹਿਣਾ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਬੁਲਾਓ ਫਤਿਹ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।